ਅਗਲੇ ਦਿਨ ਸੰਤ ਜੀ ਵੇਲੇ ਸਿਰ ਗੁਰਮੁਖਾਂ ਕੋਲ ਜਾ ਪੜੇ। ਅੱਗੇ ਬੈਠੇ ਉਹ ਵਾਰਤਾਲਾਪ ਕਰ ਰਹੇ ਸਨ। ਕੋਈ ਸੰਨਿਆਸੀ ਸਾਧੂ ਉਹਨਾਂ ਤੋਂ ਕੁਝ ਪੁੱਛ ਰਹੇ ਸਨ ਤੇ ਉਹਨਾਂ ਨੇ ਕੋਈ ਉੱਤਰ ਦਿੱਤਾ। ਜਦੋਂ ਇਹ ਸਾਧੂ ਚਲੇ ਗਏ ਤਾਂ ਗੁਰਮੁਖਾਂ ਨੇ ਇੱਧਰ ਧਿਆਨ ਕੀਤਾ। ਸੰਤਾਂ ਨੇ ਜਿਹੜੀ ਸਾਖੀ ਪੜ੍ਹੀ ਸੀ ਨਾ ਕੱਲ, ਉਹ ਸੁਣਾਈ। ਗੁਰਮੁਖਾਂ ਨੇ ਸੁਣ ਕੇ ਆਖਿਆ, ਹਾਂ, ਗੁਰੂ ਦਾ ਬੋਲਣਾ ਜਦੋਂ ਹੁੰਦਾ ਤਾਂ ਸੱਚ ਤੇ ਹੁੰਦਾ। ਇਸ ਸਾਖੀ ਵਿੱਚ ਵੀ ਸੱਚ ਦਾ ਹੀ ਜ਼ੋਰ ਹੈ। ਸੰਤ ਜੀ, ਸੱਚ ਹੀ ਮੂਲ ਹੈ, ਸਾਧਨ ਵੀ ਸੱਚ ਹੈ ਤੇ ਪ੍ਰਾਪਤੀ ਵੀ ਸੱਚ ਹੈ। ਸੱਚ ਤੋਂ ਬਿਨਾਂ ਸਾਰੀ ਘਾੜਤ ਕੱਚੀ ਹੈ। ਸੰਤੋਰੀ ਆਖਣ ਲੱਗੇ, ਜਿੰਨੀ ਕੁ ਸੱਚ ਦੀ ਸੋਝੀ ਪਈ ਨਾ, ਉਹਨਾਂ ਕੁ ਕਮਾਉਣ ਤੇ ਤਾਣ ਲਾ ਲਿਆ। ਅੱਗੇ ਕਿਰਪਾ ਕਰਕੇ ਦੱਸੋ ਨਾ ਫਿਰ ਕਿਵੇਂ ਕਰੀਏ। ਗੁਰਮੁਖ ਆਖਣ ਲੱਗੇ, ਫਿਰ ਨਾ ਅਸਲ ਵਿੱਚ ਕੀ ਹੈ ਕਿ ਜਿਵੇਂ ਜਿਵੇਂ ਬੰਦਾ ਸੱਚ ਦੇ ਰਸਤੇ ਤੇ ਤੁਰਦਾ ਹੈ, ਉਸ ਨੂੰ ਆਪਣੀਆਂ ਕਮਜ਼ੋਰੀਆਂ ਦੀ ਸਮਝ ਆਉਂਦੀ ਜਾਂਦੀ ਹੈ। ਸੱਚ ਦੇ ਰਸਤੇ ਤੇ ਤੁਰਨ ਵਾਲਾ ਫਿਰ ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ। ਇਸ ਤਰ੍ਹਾਂ ਇਹ ਹਾਲ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਕਿਸੇ ਗੰਢੇ ਨੂੰ ਛਿਲਦਿਆਂ ਹੋਰ ਛਿਲਕੇ ਅੱਗੇ ਆਈ ਜਾਂਦੇ ਨੇ, ਤੇ ਜਦੋਂ ਤੁਸੀਂ ਸਾਰੇ ਛਿਲਕੇ ਲਾ ਲੈਂਦੇ ਹੋ ਨਾ, ਤੇ ਫਿਰ ਨਿਰਮਲ ਚੰਗਾ ਫਲ ਅੰਦਰੋਂ ਦਿਸ ਪੈਂਦਾ। ਇਸੇ ਤਰ੍ਹਾਂ ਜਿਹੜਾ ਸੱਚ ਹੈ ਨਾ, ਮਾਲਕ ਦਾ ਸਰੂਪ ਜਿਸ ਨੂੰ ਆਖੀਦਾ ਸੱਚਾ, ਉਹ ਸੱਚਾ ਫਿਰ ਦਿਸ ਪੈਂਦਾ ਝੂਠ ਦੇ ਛਿੱਲੜ ਲਾਉਂਦਿਆਂ, ਅਤੇ ਫਿਰ ਉਹ ਆਪਣੇ ਵਿੱਚ ਸਮਾਲ ਲੈਂਦਾ ਯਤਨ ਕਰਨ ਵਾਲੇ ਨੂੰ। ਲਓ, ਤੁਸੀਂ ਸਾਨੂੰ ਜਿਹੜੀ ਸਾਖੀ ਸੁਣਾਈ, ਚੰਗਾ ਕੀਤਾ। ਤੁਹਾਨੂੰ ਅਸੀਂ ਹੁਣ ਕੱਲ ਦੀ ਕਹੀ ਹੋਈ ਮਛਿੰਦਰ ਜੋਗੀ ਦੀ ਗੋਸ਼ਟੀ ਸੁਣਾਉਣੇ ਆ। ਦਰਅਸਲ ਜਿਹੜਾ ਤੁਸੀਂ ਫੈਲਸੂਫ ਦੀ ਸਾਖੀ ਸੁਣਾਈ, ਫੈਲਸੂਫ ਹੈ ਦਾਰਸ਼ਨਿਕ ਵਿਦਿਆ ਜਾਣਨ ਵਾਲੇ ਦਾ ਨਾਮ, ਪਰ ਅੱਜ ਕੱਲ ਉਸ ਨੂੰ ਫੈਲਸੂਫ ਆਖਦੇ ਨੇ ਜਿਹੜਾ ਦੋ ਚਾਰ ਗੱਲਾਂ ਸਿੱਖ ਕੇ ਐਵੇਂ ਅਕਲ ਦੇ ਨਾਲ ਸਿਆਣਾ ਬਣ ਬਹਿੰਦਾ। ਕੱਪੜੇ ਆਦਿਕ ਦੀ ਸਫਾਈ ਵੀ ਰੱਖਦਾ, ਫੂਖ ਫੂਕੇ ਪੈਰ ਵੀ ਧਰਦਾ, ਉਸ ਨੂੰ ਕਹਿੰਦੇ ਨੇ ਫੈਲਸੂਫ। ਸੋ ਫੈਲਸੂਫ ਨਿਸ਼ਚੇ ਦੇ ਘਰ ਵਿੱਚ ਨਹੀਂ ਵੱਸਦਾ, ਇਸੇ ਕਰਕੇ ਉਸ ਨੂੰ ਕਿਹਾ ਸੀ ਸੱਠੀ ਦੇ ਧਾਨ ਦੇ ਸਿੱਟੇ ਵਾਂਗ ਹੋ, ਭਾਵ ਬਾਹਰੋਂ ਭਾਵੇਂ ਖੁਰਦਰਾ ਹੋਵੇ ਪਰ ਅੰਦਰੋਂ ਮੁੱਲ ਵਾਲਾ ਹੋ। ਜਿਸ ਨੂੰ ਗੁਰੂ ਬਾਬੇ ਨੇ ਜਿਨ ਪੱਟ ਅੰਦਰ ਬਾਹਰ ਗੁੱਦੜ ਆਖਿਆ ਸੀ। ਪਰ ਨਾ ਹੁਣ ਤੇ ਸਾਰੀ ਦੁਨੀਆ ਬਸ ਬਾਹਰੋਂ ਸਾਫ ਸਾਫ ਦਿਸਦੀ ਏ, ਅੰਦਰੋਂ ਉਸੇ ਤਰ੍ਹਾਂ ਖੁਰਦਰੀ ਰਹਿ ਜਾਂਦੀ ਹੈ। ਅੱਛਾ, ਫਿਰ ਲਓ ਸੁਣੋ, ਮੈਂ ਤੁਹਾਨੂੰ ਹੁਣੇ ਮਛਿੰਦਰ ਜੋਗੀ ਨਾਲ ਹੋਈ ਗੋਸ਼ਟੀ ਸੁਣਾਉਣਾ, ਜਿਸ ਨਾਲ ਬਾਕੀ ਦੀ ਸਾਰੀ ਗੱਲ ਸਮਝ ਵਿੱਚ ਆ ਜਾਏਗੀ। ਲਿਖਿਆ ਹੈ, ਜਦੋਂ ਗੁਰੂ ਜੀ ਸੰਗਲਾਦੀਪ ਨੂੰ ਗਏ ਤਾਂ ਕਿਸੇ ਟਾਪੂ ਜਾਂ ਕਿਸੇ ਕਿਨਾਰੇ ਵਿੱਚ ਕਿਸੇ ਛੋਟੇ ਜਿਹੇ ਪਾਣੀ ਵਿੱਚ ਘਿਰੇ ਬਰੇਤੇ ਤੇ ਪੁੱਜੇ ਤਾਂ ਅੱਗੇ ਗੋਰਖਨਾਥ ਤੇ ਉਸਦਾ ਗੁਰੂ ਮਛਿੰਦਰ ਬੈਠੇ ਸਨ। ਦੂਰੋਂ ਵੇਖ ਕੇ ਉਸਨੇ ਪੁੱਛਿਆ, ਗੋਰਖ ਕੌਣ ਆ ਰਿਹਾ ਹੈ? ਗੋਰਖ ਨੇ ਕਿਹਾ, ਜੀ ਗੁਰੂ ਨਾਨਕ ਹੈ ਤੇ ਨਾਲ ਦੋ ਸਿੱਖ ਨੇ। ਜਨਮ ਸਾਖੀ ਵਿੱਚ ਲਿਖਿਆ ਹੈ ਸੈਦੋ ਤੇ ਸ਼ੀਆਂ, ਇਹ ਦੋ ਸਿੱਖ ਗੁਰੂ ਜੀ ਦੇ ਨਾਲ ਸਨ। ਮਛਿੰਦਰ ਬਹੁਤ ਖੁਸ਼ ਹੋਇਆ ਤੇ ਆਦਰ ਦੇ ਕੇ ਆਦੇਸ਼ ਆਦੇਸ਼ ਆਖਿਓ ਸੀ। ਸੁਖ ਸਾਂਦ ਪੁੱਛ ਕੇ ਜਦੋਂ ਬੈਠ ਗਏ ਤਾਂ ਮਛਿੰਦਰ ਨੇ ਆਖਿਆ, ਹੇ ਗੁਰੂ ਨਾਨਕ, ਸਾਗਰ ਵਿੱਚ ਬੈਠੇ ਹਾਂ। ਵੇਖੋ, ਜੇ ਸਾਗਰ ਵਿੱਚ ਕੋਈ ਜਿਉਂਦਾ ਬੰਦਾ ਪੈ ਜਾਏ ਤਾਂ ਡੁੱਬ ਜਾਂਦਾ, ਤੇ ਜੇ ਮਰ ਕੇ ਪਵੇ ਤਾਂ ਤਰ ਜਾਂਦਾ। ਪਰ ਇਸ ਤਰ੍ਹਾਂ ਦਾ ਤਰਿਆ ਭਾਵੇਂ ਡੁੱਬਾ ਮੁਰਦਾ ਹੀ ਹੁੰਦਾ, ਹੁਣ ਹੇ ਨਾਨਕ ਤੂੰ ਦੱਸ ਬਈ ਇਹ ਸਾਗਰ ਕਿਵੇਂ ਤਰੀਏ, ਜੋ ਤਰਿਆ ਵੀ ਜਾਏ ਤੇ ਤਰਨ ਵਾਲਾ ਜਿਉਂਦਾ ਵੀ ਰਵੇ। ਸ੍ਰੀ ਗੁਰੂ ਜੀ ਬੋਲੇ, ਹੇ ਜੋਗੀ ਰਾਜ, ਜਲ ਉੱਤੇ ਤਰਨਾ ਸਿੱਖੋ। ਪਹਿਲਾਂ ਤਾਰੀ ਮਾਰਨੀ ਹੱਥਾਂ ਪੈਰਾਂ ਦੇ ਜ਼ੋਰ ਨਾਲ ਆਉਂਦੀ ਹੈ। ਜਦੋਂ ਇਸ ਤਰ੍ਹਾਂ ਤਰਨਾ ਆ ਜਾਏ ਤੇ ਫਿਰ ਮੁਰਦਾ ਤਾਰੀ ਸਿੱਖੀ ਦੀ ਹੈ, ਭਾਵ ਫਿਰ ਉਹ ਵਾਲਾ ਢੰਗ ਵੀ ਆ ਜਾਂਦਾ ਹੈ ਕਿ ਬਿਨਾਂ ਯਤਨ ਤੋਂ ਹੀ ਜਿਵੇਂ ਮੁਰਦਾ ਤਰਦਾ ਰਹਿੰਦਾ ਹੋਵੇ, ਇਸੇ ਤਰ੍ਹਾਂ ਇਹ ਤਰਨਹਾਰ ਜਿਉਂਦਾ ਹੀ ਤਰ ਜਾਂਦਾ ਹੈ। ਪਰ ਹੇ ਜੋਗੀ, ਇਹ ਵੀ ਤੇ ਸੋਚੋ ਨਾ ਵੀ ਤਰਨਾ ਕਿਸ ਵਾਸਤੇ ਹੈ। ਐਵੇਂ ਤਰਨਾ ਤਾਂ ਸਿਰਫ ਇੱਕ ਮਨ ਦਾ ਚਾਅ ਹੈ ਜਾਂ ਸਰੀਰ ਦੀ ਕਸਰਤ ਹੈ। ਹਾਂ, ਕਿਸੇ ਮਕਸਦ ਲਈ ਤਰਨ ਦੀ ਜਾਚ ਆਉਣੀ ਚਾਹੀਦੀ ਹੈ। ਮਛਿੰਦਰ ਕਹਿਣ ਲੱਗਾ, ਹਾਂ ਜੀ, ਇਸ ਲਈ ਕਿ ਸਾਡਾ ਸਰੀਰ ਅਰੋਗ ਰਵੇ, ਉਮਰ ਲੰਮੀ ਹੋਵੇ ਅਤੇ ਅਸੀਂ ਆਪਣੇ ਸਰੂਪ ਵਿੱਚ ਟਿਕੀਏ, ਜਗਤ ਵਿੱਚ ਭਲੀ ਬੀਤੇ। ਗੁਰੂ ਜੀ ਕਹਿਣ ਲੱਗੇ, ਤੁਸੀਂ ਇਸੇ ਲਈ ਜਗਤ ਛੱਡ ਦਿੱਤਾ, ਇਕਾਂਤ ਵਾਸੀ ਹੋ ਕੇ ਯੋਗ ਸਾਧਨਾ ਵਿੱਚ ਲੱਗਾ, ਸੋ ਤੁਸੀਂ ਤੇ ਗ੍ਰਿਸ ਦਾ ਮਾਇਆ ਜਾਲ ਛੋੜ ਗਏ, ਤੁਸੀਂ ਤੇ ਹੁਣ ਸੁੱਕੀਆਂ ਲੱਤਾਂ ਨਾਲ ਤੁਰ ਰਹੇ ਹੋ, ਤੁਹਾਨੂੰ ਤਰਨ ਦੀ ਕੀ ਲੋੜ ਪੈ ਗਈ, ਤੁਹਾਨੂੰ ਤੇ ਤੁਰਨ ਦੀ ਲੋੜ ਹੈ। ਮਛਿੰਦਰ ਤਰਬਕਿਆ ਤੇ ਸੋਚੀ ਪੈ ਗਿਆ, ਫਿਰ ਬੋਲਿਆ, ਹਾਂ, ਤਰਨਾ ਕਿਸ ਨੂੰ ਚਾਹੀਦਾ ਸੀ, ਭੌਜਲ ਕਿਸ ਦੇ ਅੱਗੇ। ਗੁਰੂ ਜੀ ਆਖਣ ਲੱਗੇ, ਇਹ ਤੇ ਅਸਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਨੇ ਆਪਣੇ ਪ੍ਰੀਤਮ ਦੇ ਕੋਲ ਪਹੁੰਚਣਾ, ਜਿਨ੍ਹਾਂ ਦਾ ਮਨੋਰਥ ਆਪਣੇ ਸੁੱਖ ਟੋਲਣਾ ਨਹੀਂ ਹੈਗਾ, ਪਰ ਸੁੱਖਾਂ ਦੇ ਸਵਾਮੀ ਆਪਣੇ ਪ੍ਰੀਤਮ ਦੇ ਕੋਲ ਪਹੁੰਚਣਾ, ਜਿਨ੍ਹਾਂ ਦੇ ਮਨ ਵਿੱਚ ਇਹ ਭਾਵਨਾ ਬਣ ਰਹੀ ਹੈ ਕਿ ਸਾਡੇ ਪਿਆਰੇ ਦਾ ਦਰ ਜੋ ਕਈ ਦਰਾਂ ਨੂੰ ਲੰਘ ਕੇ ਆਉਂਦਾ, ਉਹ ਕਿਵੇਂ ਲੱਭੇ, ਉਸ ਅਸਲੀ ਤੇ ਉਸ ਦੇ ਵਸੇਬੇ ਦੇ ਦਰ ਦੀ ਸਾਨੂੰ ਟੋਲ ਹੈ। ਉਸ ਪ੍ਰੀਤਮ ਦੇ ਪਿਆਰ ਕਾਰਨ ਅਸੀਂ ਉਸ ਦੇ ਦਰ ਲਈ ਉਦਾਸ ਫਿਰ ਰਹੇ ਹਾਂ ਤੇ ਪੁੱਛ ਦੱਸ ਰਹੇ ਹਾਂ ਕਿ ਕੋਈ ਆ ਕੇ ਦੱਸੇ ਕਿ ਜਿਸ ਦਰ ਵਿੱਚ ਉਹ ਪ੍ਰੀਤਮ ਵਸਦਾ ਉਹ ਕਿਹੜਾ ਦਰ ਕਹੀਦਾ। ਮਛਿੰਦਰ ਕਹਿਣ ਲੱਗਾ, ਉਹ ਦਰ ਤਾਂ ਜੀ ਆਪਣਾ ਸਰੂਪ ਹੈ ਨਾ। ਗੁਰੂ ਜੀ ਨੇ ਆਖਿਆ, ਅਸੀਂ ਤੇ ਉਸ ਨੂੰ ਟੋਲਣਾ ਹੈ ਜੋ ਆਪੇ ਦਾ ਪਰਮ ਆਪ ਹੈ, ਜਿਸ ਨੂੰ ਕਰਤਾ ਪੁਰਖ ਆਖੀਦਾ ਤੇ ਪਿਆਰੀਦਾ। ਅਸੀਂ ਉਹ ਦਰ ਲੱਭਣਾ ਜਿੱਥੇ ਬਹਿ ਕੇ ਪਿਆਰਾ ਸਾਰਿਆਂ ਦੀ ਸੰਭਾਲ ਕਰਦਾ। ਮਛਿੰਦਰ ਕਹਿਣ ਲੱਗਾ, ਫਿਰ ਤੁਹਾਡੇ ਖਿਆਲ ਵਿੱਚ ਉਹ ਕਿੱਥੇ ਵਸਦਾ। ਗੁਰੂ ਜੀ ਨੇ ਆਖਿਆ, ਸਾਡਾ ਪ੍ਰੀਤਮ ਪੁਰਖ ਜਿਸ ਆਸਣ ਤੇ ਬਿਰਾਜਮਾਨ ਹੈ ਉਸਦਾ ਨਾਮ ਹੈ ਸਤ। ਇਹ ਆਸਣ ਜਿਸ ਘਰ ਵਿੱਚ ਲੱਗਾ ਉਸ ਦੇ ਦਰਵਾਜ਼ੇ ਦਾ ਨਾਂ ਹੈ ਦੁੱਖ, ਤੇ ਉਸ ਨੂੰ ਦੋ ਤਖਤੇ ਲੱਗੇ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਆਸਾ ਤੇ ਅੰਦੇਸ਼ਾ। ਫਿਰ ਇਸ ਦਰਵਾਜ਼ੇ ਅੱਗੇ ਜਿਹੜਾ ਪਹਿਰੇਦਾਰ ਹੈ ਉਸਦਾ ਨਾਮ ਹੈ ਗੁੱਸਾ, ਰੋਹ। ਇਸ ਦੇ ਦੁਆਲੇ ਇੱਕ ਖਾਈ ਹੈ ਜਿਹੜੀ ਪਾਣੀ ਨਾਲ ਭਰ ਰਹੀ ਹੈ ਤੇ ਉਸਦਾ ਨਾਮ ਹੈ ਮਾਇਆ। ਇਸ ਪਾਣੀ ਦੇ ਵਿਚਾਲੇ ਸਾਡੇ ਪ੍ਰੀਤਮ ਨੇ ਆਪਣੇ ਰਹਿਣ ਦਾ ਘਰ ਬਣਾਇਆ, ਇਸ ਲਈ ਸਾਨੂੰ ਲੋੜ ਹੈ ਤਰਨਾ ਸਿੱਖਣ ਦੀ, ਕਿਉਂਕਿ ਸਾਡਾ ਅੰਤਮ ਮਕਸਦ, ਅਲਟੀਮੇਟ ਗੋਲ ਸਿਰਫ ਤੇ ਸਿਰਫ ਆਪਣਾ ਆਪਾਂ ਨਿਵਾਰਨ ਤੇ ਨਹੀਂ ਨਾ ਆਏਗਾ। ਅਸੀਂ ਤੇ ਪ੍ਰੀਤਮ ਦੇ ਦੇਸ਼, ਪ੍ਰੀਤਮ ਦੇ ਘਰ, ਉਸ ਦੇ ਕੋਲ ਪਹੁੰਚਣਾ। ਮਛਿੰਦਰ ਕਹਿਣ ਲੱਗਾ, ਅੱਛਾ, ਫਿਰ ਤੁਹਾਡਾ ਮਾਰਗ ਯੋਗ ਦਾ ਮਾਰਗ ਨਹੀਂ? ਗੁਰੂ ਜੀ ਕਹਿਣ ਲੱਗੇ, ਸਾਡਾ ਮਾਰਗ ਪਿਆਰੇ ਨਾਲ ਪ੍ਰੇਮ ਦਾ ਮਾਰਗ ਹੈ। ਮਛਿੰਦਰ ਕਹਿਣ ਲੱਗਾ, ਜਿਸ ਨੂੰ ਤੁਸੀਂ ਵੇਖਿਆ ਨਹੀਂ ਉਸਦੇ ਪ੍ਰੇਮ ਦਾ ਕੀ ਸਰੂਪ ਹੋਇਆ? ਇਹ ਸੁਣਦਿਆਂ ਸਾਰ ਪਿਆਰ ਨਾਲ ਗੁਰੂ ਦੇ ਨੈਣ ਭਰਿਆ ਹੈ। ਨਜ਼ਰ ਜੋਗੀਆਂ ਤੋਂ ਉੱਠ ਕੇ ਉੱਪਰ ਨੂੰ ਹੋ ਗਈ ਤੇ ਨੈਣ ਅੱਧ ਖੁੱਲੇ ਅਧ ਮਿਟੇ ਹੁੰਦੇ ਹੁੰਦੇ ਬੰਦ ਹੋ ਗਏ। ਦੋ ਬੂੰਦਾਂ ਕਿਰੀਆਂ ਤੇ ਆਵਾਜ਼ ਆਈ, ਹੇ ਪਿਆਰੇ ਤੇਰੇ ਜਿਹਾ ਤੂੰ ਹੀ ਹੈ, ਤੂੰ ਹੀ ਹੈ, ਤੇਰੇ ਵਰਗਾ ਹੋਰ ਕੋਈ ਨਹੀਂ, ਮੈਂ ਤੇਰਾ ਅੰਤ ਨਹੀਂ ਪਾਇਆ, ਪਰ ਤੇਰਾ ਨਾਮ, ਤੇਰਾ ਨਾਮ, ਹਾਂ ਤੇਰਾ ਨਾਮ। ਤ੍ਰਿਪਕ ਕੇ ਆਖਣ ਲੱਗੇ, ਮਣਾ ਉੱਚੀ ਨਾ ਬੋਲ, ਕਿਸ ਨੂੰ ਬੋਲ ਕੇ ਸੁਣਾਉਣਾ, ਪਿਆਰ ਮਨ ਵਿੱਚ ਹੀ ਰਹੇ, ਉਹ ਜਾਣੀ ਜਾਣ ਹੈ, ਜਾਣਦਾ ਤੇ ਆਪ ਮਿਹਰਾਂ ਕਰਦਾ। ਇਸ ਤਰ੍ਹਾਂ ਉਚਾਰਦੇ ਹੋਏ ਆਪ ਚੁੱਪ ਹੋ ਗਏ। ਕੁਝ ਸਮਾਂ ਚੁੱਪ ਵਰਤੀ ਰਹੀ, ਜਦੋਂ ਫਿਰ ਆਪ ਦੇ ਨੈਣ ਖੁੱਲੇ ਤਾਂ ਮਛੰਦਰ ਬੋਲਿਆ, ਜੀ ਅਸੀਂ ਵੀ ਤੇ ਉਸ ਨੂੰ ਅਲਖ ਅਲਖ ਆਖਦੇ ਹਾਂ, ਫਰਕ ਕਿੱਥੇ ਹੈ? ਗੁਰੂ ਜੀ ਕਹਿਣ ਲੱਗੇ, ਜੋਗੀ ਜੀ ਜਦੋਂ ਤੱਕ ਇਸ ਬੰਦੇ ਦੇ ਅੰਦਰ ਭਾਵੇਂ ਇਹ ਮਾਇਆਧਾਰੀ ਏ ਤੇ ਭਾਵੇਂ ਜੋਗੀ, ਜਤੀ, ਗਿਆਨੀ, ਜਿਹੜਾ ਮਰਜ਼ੀ ਹੋਵੇ, ਆਸ਼ਾ ਤੇ ਅੰਦੇਸ਼ਾ ਹੈ ਨਾ, ਤਦ ਤੱਕ ਇੱਕ ਦਾ ਕਹਿਣਾ ਕੀ ਅਰਥ ਰੱਖਦਾ? ਆਸਾ ਤੇ ਅੰਦੇਸ਼ਾ ਅਲੱਖ ਅਲੱਖ ਕਹਿਣ ਨੂੰ ਜਾਂ ਵਾਹਦ ਭਾਵ ਇੱਕੋ ਹੈ, ਇਸਦੇ ਕੂਕਣ ਨੂੰ ਅੱਗੇ ਨਹੀਂ ਵਧਣ ਦਿੰਦੇ। ਪਰ ਜੇ ਆਸ਼ਾ ਵਿੱਚ ਨਿਰਾਸ਼ ਹੋ ਕੇ ਰਵੇ ਤਾਂ ਉਹ ਜਿਹੜਾ ਪ੍ਰੀਤਮ ਹੈ ਨਾ, ਉਹ ਮਿਲ ਪੈਂਦਾ ਹੈ। ਗੁਰੂ ਜੀ ਨੇ ਆਖਿਆ, ਜਬ ਆਸਾ ਅੰਦੇਸ਼ਾ ਤਬ ਹੀ, ਕਿਉਂ ਕਰ ਏਕ ਕਹੈ ਆਸਾ ਪੀਤਰ ਰਹਿ ਨਿਰਾਸਾ, ਤਾਂ ਨਾਨਕ ਏਕ ਮਿਲੈ। ਹਾਂ, ਆਸਾ ਇੱਕ ਪਿਆਰੇ ਦੇ ਮਿਲਣ ਦੀ ਰੱਖੇ, ਬਾਕੀ ਸੰਸਾਰਿਕ ਲੋੜਾਂ ਦੀ ਆਸ ਨਾ ਚਿਤਵੇ। ਅੰਦੇਸ਼ਾ ਇਸ ਗੱਲ ਦਾ ਰੱਖੇ ਕਿ ਮੇਰਾ ਮਨ ਹਰੀ ਪ੍ਰੀਤਮ ਦੇ ਪਿਆਰ ਤੋਂ, ਨਾਮ ਸਿਮਰਨ ਤੋਂ ਉੱਕ ਨਾ ਜਾਵੇ, ਹੋਰ ਜਗਤ ਦੇ ਭੈ ਤੌਖਲੇ ਦੂਰ ਕਰੇ, ਕਿ ਜੋ ਕੁਝ ਸਾਈਂ ਕਰੇਗਾ ਸੋ ਚੰਗਾ ਕਰੇਗਾ। ਇਸ ਤਰ੍ਹਾਂ ਮਨ ਲਿਵ ਵਿੱਚ ਜਾਂਦਾ ਤੇ ਸਾਰੇ ਤੌਖਲੇ ਖਤਮ ਹੋ ਜਾਂਦੇ ਨੇ। ਹੇ ਜੋਗੀ, ਜਿਹੜਾ ਅਸੀਂ ਸਾਗਰ ਆਖਦੇ ਸਨ, ਮਾਇਆ ਜਲ ਖਾਈ ਰੂਪ, ਉਹ ਇਸ ਤਰ੍ਹਾਂ ਤਰੀਦਾ ਹੈ। ਹਾਂ, ਇਸ ਤਰ੍ਹਾਂ ਤਰਦਿਆਂ ਜਿਉਂਦਿਆਂ ਤੇ ਤਰਦਿਆਂ ਨਾ ਡੁੱਬੀਦਾ ਨਾ ਮਰੀਦਾ, ਇਸ ਨੂੰ ਆਖਦੇ ਨੇ ਜਿਉਂਦਿਆਂ ਮਰਨਾ। ਗੁਰੂ ਜੀ ਨੇ ਕਿਹਾ ਸੀ, ਇਨ ਬਿਦ ਸਾਗਰ ਤਰੀਐ, ਜੀਵ ਧਿਆ ਇਉਂ ਮਰੀਐ। ਇਹ ਸਾਰਾ ਕੁਝ ਸੁਣਾ ਕੇ ਗੁਰਮੁਖ ਜੀ ਹੋਰੀ ਸੰਤ ਹੋਰਾਂ ਨੂੰ ਕਹਿਣ ਲੱਗੇ, ਸੰਤ ਜੀ ਹੁਣ ਤੁਸੀਂ ਆਪੇ ਵਿਚਾਰ ਕਰ ਲਓ। ਸੰਤ ਹੋਰੀ ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਆਪ ਹੀ ਕਿਰਪਾ ਕਰਕੇ ਜ਼ਰਾ ਹੋਰ ਖੋਲ ਕੇ ਸਮਝਾ ਦਿਓ। ਗੁਰਮੁਖ ਕਹਿਣ ਲੱਗੇ, ਹਾਂ ਫਿਰ ਸੁਣੋ। ਸੱਤ ਤਾਂ ਆਸਣ ਹੈ ਪਰਮ ਪੁਰਖ ਦਾ, ਸੱਤ ਸਦਾ ਸੱਤ, ਸੱਤ ਦੇ ਉਦਾਲੇ ਖਾਈ ਭਾਵ ਅਸੱਤ, ਝੂਠ ਇਹ ਖਾਈ ਭਰੀ ਹੈ ਮਾਇਆ ਨਾਲ। ਮਾਇਆ ਹੈ ਸੱਤ ਦੀ ਅਸੱਤ ਉੱਤੇ, ਤੇ ਪਰਸਪਰ ਕੋਈ ਅਕਹਿ ਕਿਰਿਆ ਮਾਨਤਾ ਤੁਸੀਂ ਪੜਿਆ ਹੋਵੇਗਾ, ਮਾਇਆ ਹੈ ਵੀ ਤੇ ਨਹੀਂ ਵੀ, ਇਸੇ ਕਰਕੇ ਇਸ ਨੂੰ ਅਨਰਵਚਨੀ ਆਖਦੇ ਨੇ। ਫਿਰ ਜਗਤ ਵਿੱਚ ਜਿਸ ਵਿੱਚ ਅਸੀਂ ਹਾਂ, ਸਾਡੇ ਮਨਾਂ ਦੇ ਅੱਗੇ ਲੈਣ ਦੀ ਇੱਛਾ, ਮਿਲਣ ਦੀ ਆਸ, ਕਾਮਯਾਬੀ ਦੀ ਉਮੀਦ, ਨਾ ਕਾਮਯਾਬੀ ਭਾਵ ਅਸਫਲਤਾ ਦਾ ਤੌਖਲਾ ਤੇ ਅੰਦੇਸ਼ਾ, ਇਹਨਾਂ ਭਾਵਾਂ ਦਾ ਜਾਲ ਤਣ ਰਿਹਾ, ਜੋ ਮਨ ਦੀ ਸੇਧ ਨੂੰ ਆਪਣੇ ਵਿੱਚ ਉਲਝਾ ਕੇ ਰੱਖਦਾ ਤੇ ਸਦਾ ਸੱਚ ਵੱਲ ਨਹੀਂ ਜਾਣ ਦਿੰਦਾ। ਇੱਥੋਂ ਤੱਕ ਕਿ ਆਸ਼ਾਵਾਂ ਦੇ ਪੂਰਨ ਕਰਨ ਤੇ ਅੰਦੇਸ਼ਿਆਂ ਦੇ ਦੂਰ ਕਰਨ ਵਿੱਚ ਸਦਾਚਾਰੀ ਸੱਚ ਨੂੰ ਵੀ ਅਸੀਂ ਲੋੜ ਵੇਲੇ ਅਕਸਰ ਗੁਆ ਬਹਿੰਦੇ ਹਾਂ। ਜੇ ਸਾਨੂੰ ਫਿਰ ਵੀ ਨਾ ਕਾਮਯਾਬੀ ਹੋਵੇ ਤਾਂ ਰੋਹ ਚੜ੍ਹਦਾ, ਰੋਹ ਚੜ੍ਹਦਿਆਂ ਕਈ ਵਾਰ ਬੁੱਧੀ ਵੀ ਗਵਾ ਲਈਦੀ ਹੈ, ਤੇ ਉਸ ਵੇਲੇ ਦੇ ਕੀਤੇ ਹੋਏ ਕੰਮਾਂ ਦਾ ਨਤੀਜਾ ਦੁੱਖ ਅਸੀਂ ਭੋਗਦੇ ਹਾਂ। ਇਹ ਸਾਰੀਆਂ ਚੀਜ਼ਾਂ ਨਾ ਇੱਕ ਪਰਦਾ ਬਣ ਕੇ ਸਾਨੂੰ ਸੱਚੇ ਵਾਹਿਗੁਰੂ ਤੋਂ ਦੂਰ ਰੱਖਦੀਆਂ ਨੇ। ਹੁਣ ਉਪਰਾਲਾ ਇਹ ਨਹੀਂ ਕਿ ਭੁੱਖੇ ਰਹੀਏ, ਕਿ ਸਵਾਸਾਂ ਨੂੰ ਸਾਧੀਏ, ਕਿ ਸਰੀਰ ਦੀਆਂ ਅੰਦਰਲੀਆਂ ਕਲਾਵਾਂ ਨੂੰ ਵਸ ਵਿੱਚ ਕਰੀਏ ਜਾਂ ਗਿਆਨ ਘੋਟੀਏ ਤੇ ਅਹੰਗ ਬ੍ਰਹਮ ਅਸਮੀ ਆਖੀਏ, ਪਰ ਸਗੋਂ ਉਪਰਾਲਾ ਇਹ ਹੋਣਾ ਚਾਹੀਦਾ ਹੈ ਕਿ ਉਸ ਮਾਇਆ ਦੇ ਜਲ ਵਾਲੀ ਖਾਈ ਨੂੰ ਟੱਪੀਏ। ਉਹ ਵਾਲੀ ਜੁਗਤੀ ਜਿਹੜਾ ਗੁਰੂ ਸ਼ਬਦ ਆਪਾਂ ਹੁਣੇ ਪੜਿਆ ਹੈ ਇਸ ਤੋਂ ਪ੍ਰਾਪਤ ਹੁੰਦੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਨਾ ਸਦਾਚਾਰ ਨੂੰ ਉੱਚੀ ਥਾਂ ਦੇਈਏ। ਸਾਡਾ ਕਥਨ, ਸਾਡਾ ਕਰਨਾ, ਸਾਡੀ ਵਿਚਾਰ ਐਸੀ ਹੋਵੇ ਜਿਸ ਵਿੱਚ ਸੱਚ ਦਾ ਵਰਤਾਓ ਪ੍ਰਧਾਨ ਹੋਵੇ, ਪਵਿੱਤਰਤਾ ਤੇ ਮਿੱਠਤ ਸਾਡਾ ਅਸੂਲ ਬਣੇ, ਫਿਰ ਨਾਮ ਸਿਮਰੀਏ। ਇਸ ਨਾਲ ਆਸ਼ਾ ਤੇ ਅੰਦੇਸ਼ਾ ਮਿਟਣਗੇ। ਜਦੋਂ ਸਾਡੇ ਆਚਾਰ ਵਿਚਾਰ ਵਿਹਾਰ ਵਿੱਚ ਸੱਚ ਦੀ ਵਰਤੋਂ ਆਈ ਤਾਂ ਆਸ਼ਾ ਤੇ ਅੰਦੇਸ਼ਾ ਤੋਂ ਅਸੀਂ ਆਪਣੇ ਆਪ ਨੂੰ ਚੱਕ ਲਿਆ, ਉੱਚਿਆਂ ਕੀਤਾ ਨਾਮ ਸਿਮਰਨ ਨਾਲ, ਤਾਂ ਸਾਡੇ ਅੰਦਰੋਂ ਸੱਚ ਵੱਲ ਦਾ ਰੁੱਖ ਹੋ ਗਿਆ। ਇਹ ਅਭਿਆਸ ਸਾਨੂੰ ਸਦੀਵੀ ਸੱਚ ਵੱਲ ਲੈ ਜਾਏਗਾ। ਭਾਵ ਇਹ ਹੈ ਕਿ ਸੱਚ ਦਾ ਆਚਰਣ, ਸਿਫਤੋ ਸਲਾਹ ਤੇ ਸਿਮਰਨ ਦਾ ਅਭਿਆਸ ਮਾਇਆ ਦੇ ਜਲ ਵਾਲੇ ਖਾਈ ਤੋਂ ਤਾਰ ਕੇ ਸਾਨੂੰ ਅਗਾਂਹ ਲੈ ਜਾਂਦਾ ਹੈ। ਹੁਣ ਉਸ ਤੋਂ ਅਗਾਂਹ ਪਰਲੇ ਪਾਸੇ ਬੈਠਾ ਹੈ ਸਦਾ ਸਤ ਦੇ ਆਸਨ ਉੱਤੇ ਸਾਡਾ ਪ੍ਰੀਤਮ, ਜਿਸ ਦੇ ਮਿਲਾਪ ਲਈ ਅਸੀਂ ਯਤਨ ਕਰ ਰਹੇ ਹਾਂ। ਸੰਤ ਜੀ ਕਹਿਣ ਲੱਗੇ, ਹਾਂ ਜੀ, ਭਾਵੇਂ ਗੁਰਬਾਣੀ ਦੀ ਕਥਾ ਕਰ ਲਈ ਦੀ ਹੈ, ਪਰ ਗੁਰਬਾਣੀ ਬੜੀ ਡੂੰਘੀ ਚੀਜ਼ ਹੈ। ਕਿਸ ਤਰ੍ਹਾਂ ਦੇ ਕਮਾਲ ਦੇ ਢੰਗ ਨਾਲ, ਕਮਾਲ ਦੀ ਕਵਿਤਾ ਨਾਲ ਗੁਰੂ ਨੇ ਬੰਨਿਆ ਇਹ ਨਜ਼ਾਰਾ, ਅਤੇ ਕਿਵੇਂ ਆਪਣੇ ਉੱਚੇ ਆਦਰਸ਼ ਦਾ ਦਾਰਸ਼ਨਿਕ ਭਾਵ ਰੱਖਿਆ ਨੇ, ਫਿਰ ਕਿਵੇਂ ਵਰਤੋਂ ਦਾ ਤੇ ਅਸਲ ਦਾ ਉੱਚਾ ਸੱਚਾ ਸਦਾਚਾਰੀ ਪਹਿਲੂ ਸਮਝਾਇਆ ਨੇ, ਤੇ ਫਿਰ ਸਮਝਾਇਆ ਨੇ ਵੀ ਕਿਵੇਂ ਤੁਰਨਾ ਸੱਚਮੁੱਚ। ਬਸ ਨਾ ਮੈਂ ਇਹ ਗੱਲ ਹੀ ਕਹਿ ਸਕਦਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਹ ਕਹਿੰਦਿਆਂ ਦੋਵਾਂ ਦੀਆਂ ਅੱਖਾਂ ਕੁਝ ਦੇਰ ਲਈ ਮਿਟ ਗਈਆਂ ਤੇ ਆਨੰਦ ਵਿੱਚ ਲੀਨ ਹੋ ਗਏ।